ਕੁਝ ਦਿਨ ਇਸ ਤਰ੍ਹਾਂ ਲੰਘ ਗਿਆ ਹੈ। ਸਿੰਧੀ ਪ੍ਰੇਮੀ ਨੂੰ ਬਾਣੀ ਦਾ ਪ੍ਰੇਮ ਬਹੁਤ ਵੱਧ ਗਿਆ ਸੀ। ਜਿਵੇਂ ਭਾਈ ਸਾਹਿਬ ਜੀ ਨੇ ਉਸ ਨੂੰ ਸੇਵਾ ਕਰਨੀ ਸਮਝਾਈ ਸੀ, ਹੁਣ ਉਹ ਉਸੇ ਤਰ੍ਹਾਂ ਪ੍ਰੇਮ ਨਾਲ ਸੇਵਾ ਕਰਨ ਲੱਗ ਪਿਆ ਸੀ। ਕਹਿਣਾ ਤੇ ਸੁਣਨਾ ਦੋ ਵੱਖ ਵੱਖ ਗੱਲਾਂ ਨੇ। ਕਰਨੀ ਵਾਲੇ ਪ੍ਰੇਮੀ ਦੇ ਸਵਾਦ ਨੂੰ ਸਿਰਫ ਕਹਿਣੀ ਵਾਲੇ ਵਰਣਨ ਨਹੀਂ ਕਰ ਸਕਦੇ, ਸਮਝ ਨਹੀਂ ਸਕਦੇ। ਸਿੰਧੀ ਭਾਈ ਜੋ ਕੁਝ ਹੁਣ ਕਰ ਰਿਹਾ ਤੇ ਉਸ ਦਾ ਸਵਾਦ ਉਹਨੂੰ ਜੋ ਕੁਝ ਆ ਰਿਹਾ ਉਹ ਸਵਾਦ ਤੇ ਵੇਖਿਆ ਹੀ ਬਣਦਾ ਹੈ। ਬਸ ਵੇਖਿਆ ਕੇਵਲ ਉਹ ਜਾਂਦਾ ਜਦੋਂ ਕੋਈ ਹਿੰਮਤ ਨਾਲ ਲੱਕ ਬੰਨ ਕੇ ਸ਼ੁਭ ਕਰਮਾਂ ਦੀ ਸੜਕ ਤੇ ਤੁਰ ਪਵੇ। ਜਿਹੜਾ ਤੁਰਦਾ ਤੇ ਸਵਾਦ ਮਾਣਦਾ ਉਸ ਨੂੰ ਮੁਸ਼ਕਲਾਂ ਦੀ ਤੇ ਫਿਰ ਮੁਸ਼ਕਲ ਘਾਟੀਆਂ ਦੀ ਵੀ ਸਮਝ ਪੈਂਦੀ ਹੈ। ਫਿਰ ਉਹਨਾਂ ਦਾ ਦਾਰੂ ਵੀ ਲੱਭ ਲੈਂਦਾ ਤੇ ਦਾਰੂ ਲੱਭ ਕੇ ਹੋਰ ਅੱਗੇ ਵੱਧਦਾ। ਬਾਣੀ ਦੇ ਅਭਿਆਸ ਵਿੱਚ ਇਸ ਸਿੰਧੀ ਪ੍ਰੇਮੀ ਨੂੰ ਦੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਤਾਂ ਇਹ ਕਿ ਬਾਣੀ ਪੜ੍ਹ ਕੇ ਕਦੇ ਕਦੇ ਉਹਨੂੰ ਸਵਾਦ ਇੰਨਾ ਆਵੇ ਕਿ ਉਹ ਖੁਸ਼ੀ ਜਿਹੀ ਬਣ ਜਾਵੇ ਤੇ ਫਿਰ ਖੁਸ਼ੀ ਸਹਿਜੇ ਸਹਿਜੇ ਹੰਕਾਰ ਬਣ ਜਾਵੇ, ਫਿਰ ਬਾਣੀ ਵਿੱਚ ਮਨ ਨਾ ਲੱਗੇ। ਭਾਵ ਉਹ ਬਾਣੀ ਨੂੰ ਪੜ੍ਹੇ ਤੇ ਜ਼ਰੂਰ ਪਰ ਉਸਦਾ ਦਿਲ ਘੱਟ ਲੱਗੇ, ਜਾਂ ਇਸ ਤਰ੍ਹਾਂ ਹੋਵੇ ਕਿ ਬਾਣੀ ਵਿੱਚ ਸਵਾਦ ਬਿਲਕੁਲ ਹੀ ਨਾ ਆਵੇ, ਮਨ ਬਿਲਕੁਲ ਹੀ ਨਾ ਲੱਗੇ। ਸਮਝੋ ਕਿ ਉਹ ਖੁਸ਼ੀ ਹੰਕਾਰ ਬਣ ਕੇ ਮਨ ਨੂੰ ਮੋਟਾ ਕਰ ਦੇਵੇ। ਦੂਸਰੀ ਮੁਸ਼ਕਲ ਇਹ ਕਿ ਦੂਜੇ ਦਿਨ ਬਾਣੀ ਵਿੱਚ ਦਿਲ ਨਾ ਲੱਗੇ ਸਗੋਂ ਅਰੁਚੀ ਤੇ ਆਲਸ ਹੋ ਜਾਏ। ਸੋ ਪ੍ਰੇਮੀ ਇਹ ਦੋਵੇਂ ਦੁੱਖ ਲੈ ਕੇ ਭਾਈ ਸਾਈਂਦਾਸ ਜੀ ਹੋਰਾਂ ਕੋਲ ਆ ਹਾਜ਼ਰ ਹੋਇਆ। ਭਾਈ ਸਾਹਿਬ ਜੀ ਸਾਰਾ ਹਾਲ ਸੁਣ ਕੇ ਆਪ ਵੈਰਾਗ ਵਿੱਚ ਆ ਗਏ ਤੇ ਕਹਿਣ ਲੱਗੇ, ਰਾਹ ਬੁਰਾ ਪੀਹਾਵਲਾ ਸਰ ਡੂੰਗਰ ਅਸਗਾਹ, ਪਰ ਧੰਨ ਹਨ ਗੁਰੂ ਜੀ ਜਿਹੜੇ ਆਪ ਇਹ ਆਸਰਾ ਦਿੰਦੇ ਨੇ, ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤੰਗ ਕੇ ਕਾਰਜ ਪੂਰਾ। ਧੰਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ। ਫਿਰ ਪਿਆਰ ਨਾਲ ਆਖਣ ਲੱਗੇ, ਪਿਆਰੇ ਭਰਾ ਜੀ ਜਦੋਂ ਤੁਸੀਂ ਬਾਣੀ ਦੇ ਫਲ ਆਨੰਦ ਵਿੱਚ ਆਓ ਉਸ ਵੇਲੇ ਵੇਖਿਆ ਕਰੋ ਵੀ ਕਿਤੇ ਹਉਮੈ ਤਾਂ ਨਹੀਂ ਦਾਲ ਆ ਕੇ ਬੈਠੀ ਹੋਈ। ਉਹ ਅੰਦਰ ਲੁਕੀ ਹੋਈ ਬੈਠੀ ਹੁੰਦੀ ਹੈ ਤੇ ਕੋਈ ਨਾ ਕੋਈ ਢੰਗ ਲਾ ਕੇ ਡੇਗ ਲੈਂਦੀ ਹੈ। ਪਤਾ ਹੀ ਤਾਂ ਲੱਗਦਾ ਜਦੋਂ ਬੰਦਾ ਮੂੰਹ ਭਾਰ ਡਿੱਗ ਪੈਂਦਾ ਤੇ ਦਿਲ ਉੱਤੇ ਪੱਥਰ ਵਾਂਗ ਅਸਰ ਹੁੰਦਾ। ਜਦੋਂ ਆਨੰਦ ਦਾ ਭਾਵ ਅੰਦਰੋਂ ਉਛਲਦਾ ਨਾ ਤਾਂ ਹਉਮੈ ਦਾ ਸੂਖਮ ਭਾਵ ਇਸ ਵਿੱਚ ਲੁੱਕ ਕੇ ਛਾ ਜਾਂਦਾ ਤੇ ਅੰਦਰ ਇਸ ਤਰ੍ਹਾਂ ਮਹਿਸੂਸ ਹੋਣ ਲੱਗਦਾ ਮੈਂ ਆਨੰਦ ਹਾਂ। ਬਸ ਇਹਾ ਭਾਵ ਫਿਰ ਹੰਕਾਰ ਬਣ ਜਾਂਦਾ ਕਿ ਮੈਂ ਭਜਨ ਕਰਦਾ। ਫਿਰ ਮਲੀਨਤਾ ਵੱਧ ਕੇ ਸੁਰਤ ਉਸੇ ਤਰ੍ਹਾਂ ਖਿੰਡਣ ਲੱਗ ਪੈਂਦੀ ਹੈ। ਖਿੰਡੀ ਹੋਈ ਤੇ ਮੈਲੀ ਹੋਈ ਆਲਸੀ ਤੇ ਬਾਣੀ ਵਿੱਚ ਅਰੁਚੀ ਵਾਲੀ ਸੁਰਤ ਹੋ ਜਾਂਦੀ ਹੈ। ਸਿੱਟਾ ਇਹ ਹੁੰਦਾ ਕਿ ਬਾਣੀ ਪੜ੍ਹਨ ਵੇਲੇ ਗੁਰੂ ਜੀ ਦਾ ਖਿਆਲ ਤੇ ਪਿਆਰ ਜੋ ਮਨ ਵਿੱਚ ਹੁੰਦਾ ਹੈ ਉਹ ਆਨੰਦ ਦੇ ਵੇਲੇ ਆਨੰਦ ਦੇ ਭਾਵ ਦੇ ਵਧਣ ਨਾਲ ਅਲੋਪ ਹੋ ਜਾਂਦਾ ਹੈ। ਬਸ ਉਸਦਾ ਅਲੋਪ ਹੋਣਾ ਆਨੰਦ ਨੂੰ ਹਉਮੈ ਵਿੱਚ ਪਾ ਦਿੰਦਾ ਹੈ। ਉਸ ਵੇਲੇ ਦਾ ਦਾਰੂ ਇਹ ਹੈ ਕਿ ਆਨੰਦ ਦਾ ਭਾਵ ਸਿਰਫ ਆਨੰਦ ਦਾ ਭਾਵ ਨਾ ਰਵੇ ਸਗੋਂ ਉਸ ਵਿੱਚ ਕੁਝ ਹੋਰ ਰਲਾ ਦਿੱਤਾ ਜਾਏ ਤਾਂ ਕਿ ਹਉਮੈ ਨੂੰ ਧੋਖਾ ਦੇਣ ਦਾ ਸਮਾਂ ਨਾ ਲੱਭੇ ਤੇ ਗੁਰੂ ਦਾ ਚੇਤਾ ਗੁਰੂ ਦਾ ਪਿਆਰ ਮਨ ਵਿੱਚੋਂ ਨਾ ਨਿਕਲੇ। ਸਿੰਧੀ ਆਖਣ ਲੱਗਾ, ਭਾਈ ਸਾਹਿਬ ਜੀ ਸਾਰੇ ਸਾਧਨ ਤੇ ਆਨੰਦ ਦੇ ਖਾਤਰ ਨੇ ਤੇ ਜੇ ਆਨੰਦ ਹੀ ਗਿਰਾਵਟ ਦਾ ਕਾਰਨ ਹੋ ਗਿਆ ਇਹ ਕੀ ਗੱਲ ਹੋਈ। ਭਾਈ ਸਾਹਿਬ ਆਖਣ ਲੱਗੇ, ਆਨੰਦ ਗਿਰਾਵਟ ਦਾ ਕਾਰਨ ਕਦੀ ਨਹੀਂ ਹੁੰਦਾ। ਸਾਡਾ ਮਨ ਕਮਜ਼ੋਰ ਹੈ, ਸੇਵਾ ਬਾਣੀ ਤੇ ਗੁਰੂ ਦੀ ਕਿਰਪਾ ਦੇ ਅਸਰ ਨਾਲ ਜੇ ਕਿਸੇ ਵੇਲੇ आनंद दी लहर आउंदी है, तद कमजोर मन चल नहीं सकता अते आनंद नू अपने विच जीवर नहीं सकता, भाव आनंद नू अपने विच समोर नहीं सकता। साडा होमे वाला सुभा पक्का होण करके मन बिना सानू पता लगन तो आनंद विचों होमे वाल नू तिलक जांदा है, जां बाहर दा कोई थोड़ा जिन्ना कुसंग आके असर पा जांदा है। सोहानी दा कारण ते मन दी निर्बलता है, आनंद नहीं, जिस करके सानू इत्थे एक एहो जी चीज दी लोड़ है जिहदे नाल साडा निर्मल मन उस आनंद नू अपने विच समो सके। वो लोड़ एहो जी चीज दी है कि आनंद दे भाव नू नास भी ना होण देवे ते मन नू उदासी वाल भी ना ले जावे। हालत यह है जिवें इकला घिओ पीता चलिया नहीं जांदा, पर काली मिर्च ते मिश्री नाल खादा होया क्यों असी आराम नाल पचा लेने। सिंधी आखन लगा, जी भली गल, पर कृपा करके दसो ना बई वह काली मिर्च ते मिश्री केड़ी हुई। भाई साहब जी कहन लगे, उसनू धनवाद कहीदा, शुक्र कहीदा, जदों तुहानू आनंद आउण लगे ना उस वेले तुसीं शुक्र वल आ जाओ ते आखो, हे प्यारे वाहिगुरु जी, तुहाडा कोटानकोट शुक्र है जो तुसी मेरे वर्गे निमाणे नू भी यह दात बख्शी है। आप धन हो, सचमुच पतत पावन हो अते दीना बंधु हो, मेरे कर्म ते चंगे नहीं सन, अते ए आप दी दयालता है कि मेरे अंदर आनंद तुसा आप भेज दिता है। हे दीनानाथ, आनंद ते आप दा स्वरूप है, ये ता आप मेरे वर्गे दीन दलिद्री दी कुटिया विच मेरे हिरदे विच आए, मैं किस तरह तुहाडा शुक्र अदा करा। मेरे शरीर दे रोम जीवा भी बन जाण ते मैं शुक्र भी करदा रहां तां वी तुहाडा शुक्र अदा नहीं हो सकता। मेरे वाहिगुरु, तुहाडा शुक्र है। इस तरह शुक्र दा भाव मन विच आउण नाल आनंद दा भाव रल के तुहानू गदगद कर देवेगा। कदे नेत्रां विचों जल आ जाएगा, कदे लूं कंडे खड़े हो जाणगे, कदे कंठ रुक जाएगा, ते इस तरह तुहाडे मन विच ठंड वरदेगी। इस तरह दे आनंद दा हुलारा मन विच चलिया जाएगा। आनंद दे तिखे वेग दी थां ते मध्यम ते मिठा मिठा सुख अंदर खिड़ पवेगा। तिखे हुलारे ने ते पल भर रहना सी, उस दी थावें इस नरम ते सुखावें आनंद ने बहुत चिर टिक जाना है। जे शुक्र दा ख्याल उठता रहेगा तां इस सुखावें आनंद दी उम्र नूं वधाउंदा जावेगा। समय नाल फिर तुसीं आनंद दे सुभाव वाले हो जाओगे ते इसनूं जर जाओगे। प्यारे उपकारी जी, इह कहिंदिआं ही संग रुक गया, क्योंकि शुक्र दा भाव छा रिहा सी। सिंधी प्यारा किते सिख्या नहीं सी लै रिहा, बल्कि जो कुछ सुन रिहा सी उह कुछ वापर रिहा सी। सियाने उस्ताद ने आत्मा विच शुक्र पा के दस दिता कि मेरा मतलब की सी। जो कुछ आप कह रहे सन ना, शुक्र दा भाव हेठा टिक गया। आप बोल नहीं सके पर बेवस चरणी टैप है। भाई साहब जी ने सिंधी प्यारे दा सिर चुक के गल नाल ला लिया। गल नाल लगदिया सार शुक्र शुक्र दा भाव होर वध गया। भाई जी ने बड़े प्यार नाल समझाया कि शुक्र दा भाव वापरिया गुरु दे प्यारे दी प्यारे सतगुरु दी मूरत बहुत प्यारी लगती है। वाहिगुरु गुरु दी याद बहुत प्यारी लगती है। चंद्रमा दी चांदनी वांग एक ठंडक अंदर आ जाती है। ਤੇ ਆਨੰਦਦਾਇਕ ਪ੍ਰਭਾਵ ਅੰਦਰ ਛਾ ਜਾਂਦਾ ਹੈ। हे सजना, ਇਹ ਸ਼ੁਕਰ ਤੇ ਜੀਵਨ ਬੂਟੀ ਹੈ। ਸ਼ੁਕਰ ਦਾ ਭਾਵ ਸਾਨੂੰ ਕਦਮ ਕਦਮ ਤੇ ਗੁਰੂ ਜੀ ਸਿਖਾਉਂਦੇ ਨੇ। ਦੇਖੋ ਸਾਡੇ ਮੂਰਖ ਮਨ ਦੀਆਂ ਅੱਖਾਂ ਖੋਲ੍ਹ ਕੇ ਕਿਸ ਤਰ੍ਹਾਂ ਪੈਰ ਪੈਰ ਤੇ ਸ਼ੁਕਰ ਕਰਨ ਦਾ ਮੌਕਾ ਦੱਸਦੇ ਨੇ ਕਿ ਜਗਿਆਸੂਓ, ਸ਼ੁਕਰ ਦੀ ਮਿਸਰੀ ਖਾਓ ਤਾਂ ਕਿ ਤੁਹਾਨੂੰ ਆਨੰਦ ਦਾ ਘਿਓ ਪਚ ਸਕੇ। ਆਓ ਨਾ ਪੜ੍ਹੀਏ, ਜੇ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਂਕਾ ਜਸ ਗਾਵੀ ਜੈ, ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਂਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਅਥਵਾ ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕੈਦ। ਇਸ ਤਰ੍ਹਾਂ ਦੇ ਪਾਠ ਮਗਰੋਂ ਲੰਬਾ ਸਮਾਂ ਦੋਵਾਂ ਦੀ ਆਤਮਾ ਅਡੋਲ ਹੋ ਕੇ ਸਤਿਗੁਰੂ ਦੇ ਧਿਆਨ ਵਿੱਚ ਲੀਨ ਰਹੀ। ਜਦੋਂ ਅੱਖਾਂ ਖੁੱਲੀਆਂ ਤਾਂ ਫਿਰ ਸਿੰਧੀ ਸੱਜਣ ਜੀ ਆਖਣ ਲੱਗੇ,